ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮਦਮ, ਸਤਿਗੁਰ ਕੀ ਪ੍ਰਤੀਤ ਨਾਹੇ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੇ ਖਪਾਹੀ। ਅੰਤਰ ਅਗਿਆਨ ਭਈ ਮਤ ਮਦਮ, ਸਤਿਗੁਰ ਕੀ ਪ੍ਰਤੀਤ ਨਾਹੇ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੈ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੇ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੈ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਨਹੀਂ ਜਾਨ ਜਾਈ ਕਸੂਰੂ ਪਰੇਖੰ, ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ। ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ। ਮੁਕਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧਲਖੈ ਬਧਰੋ ਸੁਣੈ, ਜੋ ਕਾਲ ਕਿਰਪਾ ਕਰਾਇ। ਅੰਧਲਖੈ ਬਧਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ कलयुगी जीवों के उद्धार करता, साहबे सहाबा जोत रूप हराप, महिमा दे मालक तन तन गुरु पिता श्री गुरुदेव गुरु ग्रंथ साहब जी की इनायत का सदका जीवन का अज का दिन भी प्राप्त होया, और इस नवे दिन की जो नवे जन्म समान है शुरुआत करन दा बल भी साहब जी ने नज़रे इनायत करदिया इस ब्रह्मंड दे सब तो पावन धार्मिक अस्थान परमात्मा दी खास रहमत दा महान सोमा अस्थान श्री अमृतसर साहब विखे प्रदान कीती है। निरसंदेह असी सारे खुशकिस्मत वडभागी जन हाँ जिन्हां नूं इह सुभाग समा प्राप्त होया। सतगुरु गुरु रामदास पातशाह जी दी मुबारक रसना तो प्राप्त होए पवित्र हुक्मनामे दी विचार राही मन गुरु चरणां नाल जुड़ सके, एकाग्रता अदब ते आनंद दी दात झोली च पै सके। इस लई जितने माता प्राता हाजरीन हाजरी पर रहे हो दोहां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा शीस गुरु रामदास जी दे कदमां ते टिकिया है। ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਜੋ ਮਹਾਂਬੋਲ ਪ੍ਰਾਪਤ ਹੋਏ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 652 ਨੰਬਰ ਅੰਗ 'ਤੇ ਸੁਭਾਏਮਾਨ ਨੇ। ਇਹ ਸੋਰਠ ਕੀ ਵਾਰ ਹੈ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਵਾਰ ਹੈ ਜਿਸ ਦੀ ਪਾਵਨ ਬਖਸ਼ਿਸ਼ਮਈ 26ਵੀਂ ਪੌੜੀ ਵਿੱਚ ਸਤਿਗੁਰੂ ਜੀ ਨੇ ਮਹਾਨ ਬੋਲ ਆਖੇ ਨੇ। ਕਹਿੰਦੇ ਨੇ ਨਾਨਕ ਪਏ ਪੁਨੀਤ ਤੀਰਥ ਨਾਇਆ। ਉਹ ਮਨੁੱਖਾਂ ਦਾ ਜੀਵਨ ਪਾਵਨਤਾ ਨਾਲ ਭਰ ਗਿਆ, ਪਵਿੱਤਰਤਾ ਨਾਲ ਭਰ ਗਿਆ, ਜਿਨ੍ਹਾਂ ਦਾ ਅੰਤਰਾਤਮਾ ਨਾਮ ਰੂਪੀ ਤੀਰਥ 'ਤੇ ਇਸ਼ਨਾਨ ਕਰਨ ਵਿੱਚ ਸਫਲ ਹੋ ਗਿਆ। ਵਿਚਾਰ ਦਾ ਮਰਕਜ਼ ਸਮਝ ਆਵੇ ਇਸ ਲਈ ਇਹਨਾਂ ਬੋਲਾਂ ਨੂੰ ਫਿਰ ਤੋਂ ਦੁਹਰਾਉਣਾ ਚਾਹੁੰਦਾ ਹਾਂ। ਨਾਨਕ ਪਏ ਪੁਨੀਤ ਹਰ ਤੋਂ ਤੀਰਥ ਨਾਇਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਜੀਵਨ ਪਵਿੱਤਰਤਾ ਨਾਲ ਪਾਵਨਤਾ ਨਾਲ ਭਰ ਗਿਆ ਜਿਨ੍ਹਾਂ ਨੇ ਨਾਮ ਰੂਪੀ ਤੀਰਥ 'ਤੇ ਇਸ਼ਨਾਨ ਕਰ ਲਿਆ, ਆਪਣੇ ਹਿਰਦੇ ਨੂੰ ਪਾਵਨ ਕਰ ਲਿਆ। ਪਰਮਾਤਮਾ ਦਾ ਨਾਮ ਐਸਾ ਤੀਰਥ ਹੈ ਜਿਸ ਦਾ ਮੁਕਾਬਲਾ ਸਾਰੇ ਬ੍ਰਹਿਮੰਡ ਦੇ ਤੀਰਥ ਨਹੀਂ ਕਰ ਸਕਦੇ। ਇਸ ਲਈ ਸਾਹਿਬ ਜੀ ਨੇ ਬੋਲ ਵੀ ਆਪਣੀ ਪਾਵਨ ਬਾਣੀ 'ਚ ਆਖੇ ਨੇ। ਕਹਿੰਦੇ ਨੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਪੌੜੀ ਦੇ ਨਾਲ ਦੋ ਆਪਣੇ ਮੁਬਾਰਕ ਸਲੋਕ ਵੀ ਰੱਖੇ ਨੇ। ਪਹਿਲੇ ਸਲੋਕ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਮਨੁੱਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਹਿਰਦਾ परमात्मा ते नाल भरोसा नहीं रखता, अंदर प्रतीत कोई नहीं, अंदर विश्वास कोई नहीं। और बारों बारों कई दफा इन्हां मनुखां नूं धार्मिक अस्थानां ते देखिया जा सकता है, पर विश्वास भरोसा ना होण करके इन्हां दा जीवन परमात्मा विच जुड़न तो असफल रह जाता है, या शरीर दे रोगां ते मन दियां सोगां विच ग्रस्त रहिंदा है। ਬੜੇ ਮਹਾਂਬੋਲ ਸਾਹਿਬ ਜੀ ਨੇ ਆਪਣੀ ਬਾਣੀ 'ਚ ਆਖੇ ਨੇ, ਕਹਿੰਦੇ ਨੇ ਉਸ ਦਾ ਕਾਰਨ ਹੈ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀਂ। ਹਿਰਦੇ ਵਿੱਚ ਅਗਿਆਨ ਬੜਾ ਜ਼ਿਆਦਾ ਹੈ, ਅਗਿਆਨਤਾ ਨਾਲ ਹਿਰਦਾ ਭਰਿਆ ਆ। ਅਗਿਆਨ ਅੰਧੇਰੇ ਸੂਝਸ ਨਾਹੀਂ, ਮਹਾਰਾਜ ਦੇ ਵੀ ਬੋਲ ਨੇ। ਵਿਦਵਾਨ ਸੱਜਣ ਕਹਿੰਦੇ ਨੇ ਜੋ ਬਾਹਰ ਦਾ ਹਨੇਰਾ ਹੈ, ਸੂਰਜ ਗਰੂਬ ਹੋ ਜਾਏ, ਅਸਤ ਹੋ ਜਾਏ, ਰਾਤਰੀ ਕਾਲ ਹੋਵੇ, ਰਾਤ ਦਾ ਹਨੇਰਾ ਹੋਵੇ, ਇਸ ਹਨੇਰੇ ਵਿੱਚ ਬਾਹਰੋਂ ਕੁਛ ਦਿਖਾਈ ਨਹੀਂ ਪੈਂਦਾ। ਸਾਹਮਣੇ ਕੋਈ ਪਸ਼ੂ ਹੈ ਕਿ ਪੰਛੀ ਹੈ ਕਿ ਮਨੁੱਖ ਹੈ, ਦੋਸਤ ਹੈ ਕਿ ਦੁਸ਼ਮਣ ਹੈ, ਹਨੇਰੇ ਵਿੱਚ ਮਨੁੱਖ ਦੇਖਣ ਤੋਂ ਅਸਫਲ ਹੁੰਦਾ ਹੈ, ਨਹੀਂ ਦੇਖ ਸਕਦਾ, ਅਸਮਰੱਥ ਹੁੰਦਾ ਹੈ। ਪਰ ਸੱਚ ਜਾਣਨਾ ਮਨੁੱਖ ਦੀ ਮਤ ਜਿਹੜੀ ਹੈ ਉਹ ਮੱਧਮ ਨਹੀਂ ਹੁੰਦੀ, ਮਤ ਬਣੀ ਰਹਿੰਦੀ। ਬੇਸ਼ੱਕ ਉਸਨੂੰ ਬਾਹਰੋਂ ਦਿਖਾਈ ਤਾਂ ਕੁਛ ਵੀ ਨਹੀਂ ਪੈਂਦਾ, ਪਰ ਉਸਨੂੰ ਇਹ ਬੋਧ ਹੁੰਦਾ ਹੈ ਮੇਰਾ ਨਾਮ ਕੀ ਹੈ, ਮੇਰਾ ਖਾਨਦਾਨ ਕੀ ਹੈ, ਮੈਂ ਆਇਆ ਕਿੱਥੋਂ ਹਾਂ, ਜਾਣਾ ਕਿੱਥੇ ਹੈ। ਔਰ ਇਤਨਾ ਵੀ ਬੋਧ ਹੁੰਦਾ ਹੈ ਮੈਂ ਹੈਗਾ ਕਿੱਥੇ ਹਾਂ, ਭਾਵੇਂ ਬਾਹਰੋਂ ਕੁਝ ਦਿਖਾਈ ਨਹੀਂ ਪੈਂਦਾ, ਅੰਧਕਾਰ ਹੈ। ਪਰ ਜੇਕਰ ਅਗਿਆਨਤਾ ਦਾ ਅੰਧਕਾਰ ਅੰਦਰ ਹੋਵੇ, ਬੜੇ ਧਿਆਨ ਨਾਲ ਸੁਣਨਾ, ਬੜਾ ਕੀਮਤੀ ਨੁਕਤਾ ਹੈ ਮਹਾਰਾਜ ਦੀ ਬਾਣੀ ਦਾ। ਜੇ ਅਗਿਆਨਤਾ ਦਾ ਹਨੇਰਾ ਅੰਦਰ ਛਾ ਜਾਏ, ਬਾਹਰ ਦੇ ਹਨੇਰੇ ਨਾਲ ਮਨੁੱਖ ਦੀ ਮਤ ਮੱਧਮ ਨਹੀਂ ਹੁੰਦੀ। ਮੱਧਮ ਹੋਣ ਤੋਂ ਮੁਰਾਦ ਮਤ ਨੀਵੀਂ ਹੋ ਜਾਣ। ਸਾਰੀ ਗੱਲ ਤਾਂ ਮਤ ਨਾਲ ਹੀ ਸਮਝ ਆਉਂਦੀ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਮਤ ਦਾ ਜ਼ਿਕਰ, ਅਕਲ ਦਾ ਜ਼ਿਕਰ ਮਹਾਰਾਜ ਨੇ ਬਾਣੀ 'ਚ ਕੀਤਾ ਹੈ। ਇਸ ਲਈ ਗੁਰੂ ਵਿਚਾਰ ਨੂੰ, ਗੁਰੂ ਜੀਵਨ ਸ਼ੈਲੀ ਨੂੰ ਵੀ ਸਾਡੇ ਜੀਵਨ ਵਿੱਚ ਗੁਰਮਤ ਆਖਿਆ ਜਾਂਦਾ, ਗੁਰਸਿੱਖੀ ਜੀਵਨ ਵਿੱਚ ਗੁਰਮਤ ਆਖਿਆ ਜਾਂਦਾ। ਔਰ ਬੜੇ ਮਹਾਂਬੋਲ ਵੀ ਨੇ ਮੇਰੇ ਸਾਹਿਬ ਦੇ, ਗੁਰ ਕੀ ਮਤ ਤੋਂ ਲੇਹੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਬਾਹਰ ਦਾ ਹਨੇਰਾ ਮਨੁੱਖ ਦੀ ਮਤ ਨੂੰ ਨੀਵਾਂ ਨਹੀਂ ਕਰਦਾ, ਮਨੁੱਖ ਦੀ ਮਤ ਬਣੀ ਰਹਿੰਦੀ ਹੈ। ਮੱਧਮ ਤੋਂ ਮੁਰਾਦ ਮਤ ਨੀਵੀਂ ਹੋ ਗਈ। ਪਰ ਅਗਿਆਨਤਾ ਦਾ ਹਨੇਰਾ ਮਨੁੱਖ ਦੀ ਮਤ ਨੂੰ ਨੀਵਾਂ ਕਰ ਦਿੰਦਾ, ਇਸ ਨੂੰ ਆਪਣੀ ਸੋਝੀ ਨਹੀਂ ਰਹਿ ਜਾਂਦੀ, ਆਪਣੇ ਪਰਾਏ ਦੀ ਸੋਝੀ ਨਹੀਂ ਰਹਿ ਜਾਂਦੀ, ਔਰ ਪਰਮਾਤਮਾ ਨਾਲੋਂ ਇਸ ਨੂੰ ਟੁੱਟਿਆ ਹੋਇਆ ਦੇਖਿਆ ਜਾ ਸਕਦਾ, ਕਿਉਂਕਿ ਮਤ ਨੀਵੀਂ ਹੋ ਗਈ। ਕਰਨਾ ਕੀ ਹੈ, ਗੁਰਸਿੱਖ ਨੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੇ ਮਤ ਨੂੰ, ਮਨ ਨੂੰ ਨੀਵਾਂ ਕਰਨਾ ਹੈ, ਅਤੇ ਗੁਰੂ ਦੀ ਬਖਸ਼ੀ ਹੋਈ ਮਤ ਸਦਕਾ ਮਤ ਨੂੰ ਉੱਚਾ ਕਰਨਾ, ਫਿਰ ਤੋਂ ਸਮਝਣ ਦਾ ਯਤਨ ਕਰਨਾ। ਅਗਿਆਨਤਾ ਦੇ ਹਨੇਰੇ ਵਿੱਚ ਮਨ ਉੱਚਾ ਹੋ ਜਾਂਦਾ, ਮਨ ਹਉਮੈ ਨਾਲ ਭਰ ਜਾਂਦਾ, ਅਤੇ ਮਤ ਮੱਧਮ ਹੋ ਜਾਂਦੀ ਹੈ, ਮਤ ਨੀਵੀਂ ਹੋ ਜਾਂਦੀ ਹੈ। ਇਸ ਲਈ ਹਰ ਰੋਜ਼ ਅਸੀਂ ਅਰਦਾਸ ਕਰਦੇ ਹਾਂ, ਸਿੱਖਾਂ ਕਾ ਮਨ ਨੀਵਾਂ ਮਤ ਉੱਚੀ, ਹੇ ਗੁਰੂ ਪਾਤਸ਼ਾਹ ਤੇਰੀ ਐਸੀ ਨਜ਼ਰੇ ਇਨਾਇਤ ਬਣੇ, ਤੇਰੀ ਬਾਰਗਾਹ ਦੀ ਬਖਸ਼ਿਸ਼ ਵਰਤੇ, ਇਹ ਮਨ ਦਾ ਅਗਿਆਨ ਮੁੱਕ ਜਾਏ, ਮਨ ਨੀਵਾਂ ਹੋ ਜਾਏ, ਅਤੇ ਤੇਰੀ ਮਤ ਦੀ ਸੋ ਸਦਕਾ ਮੇਰੀ ਮਤ ਉੱਚੀ ਹੋ ਜਾਏ, ਮੇਰੀ ਮਤ ਮਹਾਨ ਹੋ ਜਾਏ। ਬਾਰ ਬਾਰ ਸਤਿਗੁਰੂ ਜੀ ਨੇ ਆਪਣੀ ਬਾਣੀ ਵਿੱਚ ਇਹ ਬੋਲ ਆਖੇ ਨੇ, ਕਹਿੰਦੇ ਨੇ ਹੇ ਨਿਰੰਕਾਰ, ਤੇਰੀ ਰਹਿਮਤ ਤੋਂ ਬਿਨਾਂ ਮੈਂ ਤਾਂ ਆਪਣੀ ਮਤ ਨੂੰ ਛੋਟਾ ਹੀ ਸਮਝਦਾ ਹਾਂ। ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀ ਦੇ, ਜਿਸ ਵਿੱਚ ਆਪ ਫਰਮਾਨ ਕਰਦੇ ਨੇ, ਹੇ ਨਿਰੰਕਾਰ ਮੇਰੀ ਮਤ ਥੋੜ੍ਹੀ ਰਾਮ, ਹੇ ਪ੍ਰਭੂ ਮੇਰੀ ਮਤ ਬੜੀ ਛੋਟੀ ਹੈ ਅਤੇ ਤੇਰੀ ਮਹਾਨ ਮਤ ਨਾਲ ਜੁੜੇ ਅਤੇ ਵੱਡੀ ਹੋਵੇ, ਮਹਾਨ ਹੋਵੇ। ਬੜੇ ਮਹਾਂ ਬੋਲ ਸਤਿਗੁਰੂ ਜੀ ਨੇ ਆਪਣੀ ਬਾਣੀ 'ਚ ਆਖੇ, ਅੰਤਰ ਗਿਆਨ ਭਈ ਮਤ ਮੱਧਮ। ਇਹ ਮੱਧਮ ਸ਼ਬਦ ਨਾਲ ਮਹਾਰਾਜ ਨੇ ਸਿਆਰੀ ਵਰਤੀ ਹੈ। ਇਹ ਸਿਆਰੀ ਉਚਾਰਨ ਦਾ ਹਿੱਸਾ ਹੈ, ਇਸ ਨੂੰ ਉਚਾਰਨ ਕਰਨਾ ਹੈ, ਇਸ ਨੂੰ ਬਿਨਾਂ ਬੁਲਾਇਆ ਨਹੀਂ ਜਾਣ ਦੇਣਾ। ਅਤੇ ਜਿਹੜਾ ਧੱਦਾ ਹੈ ਨਾ, ਇਸ ਦੀ ਧੁਨੀ ਇੱਥੇ ਗਾਉਣ ਹੈ। ਇਹ ਗੁਰਮੁਖੀ ਭਾਸ਼ਾ ਸੰਸਾਰ 'ਤੇ ਐਸੀ ਭਾਸ਼ਾ ਹੈ ਜਿਸ ਨੂੰ ਮੁਕੰਮਲ ਜ਼ਬਾਨ ਆਖਿਆ ਜਾ ਸਕਦਾ, ਮੁਕੰਮਲ ਭਾਸ਼ਾ ਆਖਿਆ ਜਾ ਸਕਦਾ। ਇਸ ਵਿੱਚ ਮੌਲਿਕ ਧੁਨੀਆਂ ਵੀ ਮੌਜੂਦ ਨੇ ਔਰ ਗੌਣ ਧੁਨੀਆਂ ਵੀ ਮੌਜੂਦ ਨੇ। ਮੌਲਿਕ ਧੁਨੀ ਹੈ ਜੋ ਅੱਖਰ ਦੀ, ਜੋ ਅੱਖਰ ਦੀ ਮੂਲ ਧੁਨੀ ਹੈ, ਜੈਸੇ ਧੱਦਾ ਸ਼ਬਦ ਹੈ, ਇਸ ਦੀ ਧੁਨੀ ਧਾ ਤੋਂ ਬਣਦੀ ਹੈ। ਜੈਸੇ ਧਾਵਣਾ, ਜੈਸੇ ਧਨ, ਜੈਸੇ ਧਾਮ, ਇਸ ਨੂੰ ਮੌਲਿਕ ਧੁਨੀ ਆਖਿਆ ਜਾਂਦਾ। ਦੇਵਨਾਗਰੀ ਵਾਲਿਆਂ ਦੇ ਕੋਲ ਗੌਣ ਧੁਨੀਆਂ ਹੈ ਨੇ, ਮੌਲਿਕ ਧੁਨੀਆਂ ਕੋਈ ਨਹੀਂ। ਜੈਸੇ ਉਹਨਾਂ ਨੇ ਧੱਦੇ ਦਾ ਉਚਾਰਨ ਕਰਨਾ ਹੋਵੇ ਨਾ, ਤਾਂ ਉਹ ਧਾਮ ਸ਼ਬਦ ਨਹੀਂ ਬੋਲ ਸਕਦੇ, ਉਹ ਧਾਮ ਸ਼ਬਦ ਬੋਲਣਗੇ, ਗੌਣ ਧੁਨੀ ਦਾ ਉਚਾਰਨ। ਇਸ ਤਰ੍ਹਾਂ ਘੋੜਾ ਬੋਲਣਾ ਹੋਵੇ ਨਹੀਂ ਬੋਲ ਸਕਣਗੇ, ਉਹ ਘੜਾ ਬੋਲਣਗੇ, ਘੋੜਾ ਬੋਲਣਗੇ। ਕਿਹਾ ਜਾ ਸਕਦਾ ਸੰਸਾਰ ਭਰ ਦੀਆਂ ਭਾਸ਼ਾਵਾਂ 'ਚ ਵਾਹਿਦ ਅਗਰ ਕੋਈ ਮੁਕੰਮਲ ਭਾਸ਼ਾ ਹੈ ਤਾਂ ਉਹ ਗੁਰੂ ਨਾਨਕ ਦੀ ਬਖਸ਼ੀ ਹੋਈ ਗੁਰਮੁਖੀ ਜ਼ਬਾਨ ਹੈ। ਇਹੀ ਇੱਕ ਕਾਰਨ ਹੋਰ ਵੀ ਦਿਖਾਈ ਪੈਂਦਾ, ਬਾਕੀ ਦੁਨੀਆਂ ਦੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਕੇਵਲ ਆਪਣੀ ਭਾਸ਼ਾ ਨੂੰ ਮਹਾਰਤ ਨਾਲ ਬੋਲ ਸਕਦੇ ਨੇ, ਮਹਾਰਤ ਨਾਲ ਬੋਲ ਸਕਦੇ ਨੇ, ਸਹੀ ਲਹਿਜ਼ੇ ਵਿੱਚ ਬੋਲ ਸਕਦੇ ਨੇ, ਸਲੈਂਗ ਵੀ ਬੋਲ ਸਕਦੇ ਨੇ। ਪਰ ਜਦੋਂ ਉਹਨਾਂ ਨੂੰ ਕੋਈ ਦੂਜੀ ਭਾਸ਼ਾ ਬੋਲਣੀ ਪੈਂਦੀ ਹੈ ਤਾਂ ਫਿਰ ਉਸ ਭਾਸ਼ਾ ਨੂੰ ਉਸ ਰੂਪ 'ਚ ਉਹ ਨਹੀਂ ਬੋਲ ਸਕਦੇ। ਮੈਂ ਕਈਆਂ ਸੱਜਣਾਂ ਨੂੰ ਦੇਖਿਆ ਜਿਹੜੇ ਦੇਵਨਾਗਰੀ ਮੂਲ ਭਾਸ਼ਾ ਬੋਲਣ ਵਾਲੇ ਨੇ, ਹਿੰਦੀ ਬੋਲਣ ਵਾਲੇ ਨੇ, ਜੇ ਉਹਨਾਂ ਨੂੰ ਪੰਜਾਬੀ ਸਿਖਾਈ ਵੀ ਜਾਵੇ, ਔਰ ਬਹੁਤ ਸਾਰੇ ਪੰਜਾਬੀ ਬੋਲਦੇ ਨੇ ਪਰ ਉਹ ਰੰਗ ਦਿਖਾਈ ਪੈਂਦਾ, ਬਈ ਇਹਦਾ ਉਚਾਰਨ ਦੱਸ ਦਿੰਦਾ, ਪਤਾ ਚੱਲ ਜਾਂਦਾ ਪੰਜਾਬੀ ਉਹਨਾਂ ਕੋਲੋਂ ਬੋਲੀ ਨਹੀਂ ਜਾਂਦੀ, ਹੋਰ ਮੁਲਕ ਦੀਆਂ ਭਾਸ਼ਾਵਾਂ ਨਹੀਂ ਬੋਲੀਆਂ ਜਾਂਦੀਆਂ। ਇਹ ਪੰਜਾਬੀ ਜ਼ਬਾਨ ਬੋਲਣ ਵਾਲਾ ਮਨੁੱਖ ਐਸਾ ਹੈ ਜਿਹੜਾ ਦੁਨੀਆ ਭਰ ਦੀਆਂ ਭਾਸ਼ਾਵਾਂ ਉੱਥੋਂ ਦੇ ਵਾਸਿੰਦਿਆਂ ਨਾਲੋਂ ਵੀ ਜ਼ਿਆਦਾ ਸੋਹਣੀ ਬੋਲ ਲੈਂਦਾ ਹੈ, ਔਰ ਵਿਆਕਰਨ ਰੂਪ ਵਿੱਚ ਵੀ ਅਤੇ ਸਲੈਂਗ ਰੂਪ ਵਿੱਚ ਵੀ ਬੋਲ ਲੈਂਦਾ। ਕਾਰਨ ਕੀ? ਇਸ ਵਿੱਚ ਧੁਨੀਆਂ ਮਹਾਰਾਜ ਨੇ ਰੱਖੀਆਂ ਨੇ, ਮੌਲਿਕ ਵੀ ਨੇ, ਗਾਉਣ ਵੀ ਨੇ। ਜੈਸੇ ਸ਼ਬਦ ਹੈ ਨਾ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਇੱਥੇ ਧੱਦੇ ਦੀ ਧੁਨੀ ਗਾਉਣ ਹੋ ਜਾਂਦੀ ਹੈ। ਸਿਆਣੇ ਸੱਜਣ ਇਸ ਗੱਲ ਨੂੰ ਜਾਣਦੇ ਨੇ, ਇੱਥੇ ਜੇ ਧੱਦੇ ਦੀ ਧੁਨੀ ਨੂੰ, ਆਵਾਜ਼ ਨੂੰ ਮੌਲਿਕ ਰੂਪ ਵਿੱਚ ਰੱਖੀਏ ਤਾਂ ਫਿਰ ਸ਼ਬਦ ਬਣਦਾ ਪ੍ਰਧਾਨ। ਅਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਾਡਾ ਪ੍ਰਧਾਨ ਆ ਗਿਆ, ਅਸੀਂ ਪ੍ਰਧਾਨ ਸ਼ਬਦ ਵਰਤਦੇ ਹਾਂ। ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਇਸੇ ਤਰ੍ਹਾਂ ਇਸ ਮੁਬਾਰਕ ਪੰਕਤੀ ਵਿੱਚ ਸਾਹਿਬ ਨੇ ਧੱਦੇ ਦੀ ਧੁਨੀ ਨੂੰ ਗਾਉਣ ਰੱਖਿਆ ਹੈ, ਔਰ ਸਿਆਰੀ ਉਚਾਰਨ ਦਾ ਅੰਗ ਹੈ, ਇਸ ਨੂੰ ਛੱਡਿਆ ਨਹੀਂ ਜਾ ਸਕਦਾ। ਬੜੇ ਮਹਾਂਬੋਲ ਨੇ ਸਾਹਿਬ ਜੀ, ਅੰਤਰ ਅਗਿਆਨ ਭਈ ਮਤ ਮੱਧਮ। ਕਾਰਨ ਕੀ ਹੈ? ਅਗਿਆਨਤਾ ਅੰਦਰ ਵਿਆਪ ਗਈ, ਮਤ ਨੀਵੀਂ ਹੋ ਗਈ। ਕਾਰਨ ਕੀ ਹੈ? ਸਤਿਗੁਰੂ ਦੀ ਪ੍ਰਤੀਤ ਅੰਦਰ ਨਹੀਂ ਬਣ ਸਕੀ, ਔਰ ਨਾਲ ਨਾਲ ਇਹਨਾਂ ਬਚਨਾਂ ਦੀ ਵਿਚਾਰ ਅਤੇ ਨਾਲ ਨਾਲ ਇਹਨਾਂ ਮੁਬਾਰਕ ਬਚਨਾਂ ਦਾ ਪਾਠ ਵੀ ਸਤਿਕਾਰਯੋਗ ਭਾਈ ਸਾਹਿਬ ਜੀ ਤੋਂ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੇ।
ਮਨੁੱਖ ਦਾ ਹਿਰਦਾ ਅਗਿਆਨਤਾ ਨਾਲ ਭਰ ਗਿਆ, ਨਾ ਅਹਿਲਪਣੇ ਨਾਲ ਭਰ ਗਿਆ, ਇਗਨੋਰੈਂਸ ਦਾ ਪੜਦਾ ਇਸ ਮਤ 'ਤੇ ਪੈ ਗਿਆ। ਅਗਿਆਨਤਾ ਨਾਲ ਭਰੇ ਹੋਏ ਹਿਰਦੇ ਦਾ ਅਗਿਆਨਤਾ ਦਾ ਫਲ ਕੀ ਹੋਇਆ? ਇਸ ਦੀ ਮਤ ਮੱਧਮ ਹੋ ਗਈ। ਧਿਆਨ ਨਾਲ ਸੁਣਨਾ, ਬਿਨਾਂ ਮਤ ਤੋਂ ਸੰਸਾਰ ਵਿੱਚ ਕੋਈ ਖੇਡ ਵਰਤਦੀ ਹੋਈ ਦਿਖਾਈ ਨਹੀਂ ਪੈਂਦੀ। ਪਰਮਾਤਮਾ ਨੇ ਆਪਣਾ ਬਲ, ਆਪਣੀ ਰਹਿਮਤ ਸਾਨੂੰ ਮਤ ਦੇ ਰੂਪ ਵਿੱਚ ਦੇ ਰੱਖੀ ਹੈ, ਸਮਝ ਦੇ ਰੂਪ ਵਿੱਚ ਦੇ ਰੱਖੀ। ਇਹੀ ਕਾਰਨ ਹੈ ਬਾਕੀਆਂ ਦੇ ਕੋਲ ਸਰੀਰ ਤਾਂ ਬਹੁਤ ਤਕੜਾ ਹੈ, ਜੈਸੇ ਹਾਥੀ ਆਦਿਕ ਨੇ, ਹੋਰ ਤਕੜੇ ਪਸ਼ੂ ਨੇ, ਬੜਾ ਸਰੀਰ ਤਕੜਾ ਹੈ। ਪਰ ਅਸਰਫੁਲ ਮਖਲੂਕਾਤ ਮਨੁੱਖ ਨੂੰ ਆਖਿਆ ਜਾਂਦਾ ਹੈ। ਕਾਰਨ ਕੀ? ਇਸ ਕੋਲ ਮਤ ਹੈਗੀ ਹੈ। ਆਪਣੇ ਪ੍ਰਸਾਦ ਦੇ ਰੂਪ ਵਿੱਚ ਕਰਤਾ ਪੁਰਖ ਨੇ ਸਾਡੀ ਝੋਲੀ ਵਿੱਚ ਮਤ ਪਾਈ ਹੈ, ਸਮਝ ਪਾਈ ਹੈ, ਗਿਆਨ ਪਾਇਆ। ਸ਼ਾਹਰੁਖ ਤਾਵਲੀ ਦੇ ਕਰਤੇ ਨੇ ਦੋ ਬੋਲ ਬੜੇ ਕੀਮਤੀ ਆਖੇ ਨੇ। ਉਹ ਕਹਿੰਦੇ, ਨਿੰਦਰਾ ਭੋਜਨ ਭੋਗ ਪੈ ਇਹ ਪਸ਼ ਪੁਰਖ ਸਮਾਨ। ਸੌਂ ਜਾਣਾ, ਖਾ ਲੈਣਾ, ਵਾਸ਼ਨਾਵਾਂ ਦੇ ਭੋਗਾਂ ਵਿੱਚ ਪਾਗਲ ਹੋਣ ਦੀ ਅਵਸਥਾ ਤੱਕ ਪਹੁੰਚ ਜਾਣਾ, ਪੈ ਪੀਤ ਰਹਿਣਾ, ਇਹ ਅਵਗੁਣ, ਇਹ ਸਾਰੇ ਸੁਭਾਅ ਮਨੁੱਖ ਦੇ ਅਤੇ ਪਸ਼ੂ ਦੇ ਬਰਾਬਰਤਾ ਵਿੱਚ ਚੱਲਦੇ। ਨਿੰਦਰਾ ਭੋਜਨ ਭੋਗ ਪੈ ਸੌਂ ਜਾਣਾ ਇਤਿਆਦਿ, ਇਹ ਪਸ਼ ਪੁਰਖ ਸਮਾਨ। ਗਿਆਨ ਨਰਨ ਨਿਜ ਅਧਿਕਤਾ, ਗਿਆਨ ਬਿਨਾਂ ਪਸ਼ੂ ਜਾਨ। ਜੇ ਗਿਆਨ ਕੋਲ ਨਹੀਂ, ਮਤ ਕੋਲ ਨਹੀਂ ਹੈ, ਤਾਂ ਫਿਰ ਇਸ ਨੂੰ ਪਸ਼ੂ ਆਖਿਆ ਜਾ ਸਕਦਾ। ਦੋ ਹੱਥ ਪੈਰਾਂ ਵਾਲਾ ਇਹ ਮਨੁੱਖ ਪਸ਼ੂ ਹੀ ਹੈ। ਇਸਲਾਮ ਜਗਤ ਦੇ ਮਹਾਨ ਰੁਕਨ ਜਨਾਬ ਸ਼ੇਖ ਸਾਦੀ ਸਾਹਿਬ ਨੇ ਵੀ ਦੋ ਬੋਲ ਬੜੇ ਖੂਬਸੂਰਤ ਆਖੇ ਨੇ। ਮੈਂ ਆਪ ਜੀ ਦੇ ਨਜ਼ਰ ਕਰਨ ਦਾ ਨਿਮਾਣਾ ਜਿਹਾ ਯਤਨ ਕਰਦਾ। ਉਹ ਕਹਿੰਦਾ, ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ। ਜਿਹੜਾ ਮਨੁੱਖ ਹੈ ਨਾ, ਉਸ ਵਿੱਚ ਮਨੁੱਖਤਾ ਦੀ ਲੋੜ ਹੈ। ਹੁਣ ਮਨੁੱਖਤਾ ਕੋਈ ਹੱਥਾਂ ਪੈਰਾਂ ਨਾਲ ਨਹੀਂ ਬਣਦੀ, ਹੱਥ ਪੈਰ ਤਾਂ ਸਾਰਿਆਂ ਕੋਲ ਹੀ ਆਉਂਦੇ ਨੇ। ਮਨੁੱਖਤਾ ਕੋਈ ਮੂੰਹ ਮੱਥੇ ਨਾਲ ਨਹੀਂ ਬਣਦੀ, ਕੋਈ ਕੰਨਾਂ ਨਾਲ ਜਾਂ ਅੱਖਾਂ ਨਾਲ ਜਾਂ ਨਾਸਾਂ ਨਾਲ ਨਹੀਂ ਬਣਦੀ। ਮਨੁੱਖਤਾ ਮਨੁੱਖ ਵਰਗੀ ਮਤ ਨਾਲ ਬਣਦੀ ਹੈ। ਇਨਸਾਨੀਅਤ ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ। ਬੜੀ ਜ਼ਰੂਰੀ ਹੈ, ਜੇ ਇਨਸਾਨਾਂ ਵਿੱਚ ਇਨਸਾਨਾਂ ਵਾਲੀ ਸਮਝ ਨਾ ਹੋਵੇ, ਮਨੁੱਖਤਾ ਨਾ ਹੋਵੇ, ਤਾਂ ਫਿਰ ਕੀ ਹੈ? ਬੜੇ ਸੋਹਣੇ ਉਸਦੇ ਬੋਲ ਨੇ, ਉਦਗਰ ਬੂ ਨਾ ਬਾਸ਼ਦ ਹੈਜ਼ਮ ਅਸਤ। ਅਗਰ ਚੰਦਨ ਵਿੱਚ ਸੁਗੰਧੀ ਨਾ ਹੋਵੇ, ਉਹ ਕੇਵਲ ਲੱਕੜ ਹੈ, ਲੱਕੜ ਤੋਂ ਸਿਵਾਏ ਹੋਰ ਕੁਛ ਵੀ ਨਹੀਂ ਹੈ। ਮਨੁੱਖ ਦੇ ਕੋਲ ਜੇ ਮਨੁੱਖਾਂ ਵਾਲੀ ਮਤ ਨਾ ਹੋਵੇ, ਫਿਰ ਇਹ ਪਸ਼ੂ ਹੈ, ਪਸ਼ੂ ਬਿਨਾਂ ਹੋਰ ਕੁਛ ਵੀ ਨਹੀਂ। ਮੇਰੇ ਸਾਹਿਬ ਨੇ ਦੋ ਬੋਲ ਹੋਰ ਆਖੇ ਨੇ, ਤੁਹਾਨੂੰ ਯਾਦ ਹੋਵਣਗੇ। ਕਹਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰ ਦਿਨ ਰਾਤ। ਇਸ ਦਾ ਜੀਵਨ ਪਸ਼ੂਆਂ ਵਰਗਾ ਹੋ ਗਿਆ, ਇਹ ਸਮਝ ਤੋਂ ਸਿੱਖਣਾ ਹੈ। ਅਗਿਆਨਤਾ ਕਰਕੇ ਅਗਿਆਨਤਾ ਦਾ ਫਲ ਕੀ ਮਿਲਿਆ? ਪਾਪ ਕੀ ਲੱਗਿਆ ਅਗਿਆਨਤਾ ਦਾ? ਮਹਾਤਮਾ ਬੁੱਧ ਕਹਿੰਦੇ ਨੇ, ਸਭ ਤੋਂ ਵੱਡਾ ਪਾਪ ਅਗਿਆਨ ਹੈ। ਮਨੁੱਖ ਕੋਲ ਸਮਝ ਨਹੀਂ, ਸਮਝ ਤੋਂ ਹੀਣਾ ਮਨੁੱਖ ਪਾਪ ਕਰੇਗਾ। ਕਈ ਦਫ਼ਾ ਉਸਨੂੰ ਇਹ ਨਹੀਂ ਪਤਾ ਹੁੰਦਾ ਬਈ ਮੇਰੇ ਇਸ ਕਰਮ ਦਾ ਫਲ ਮੈਨੂੰ ਤਾਂ ਭੋਗਣਾ ਹੀ ਪਏਗਾ। ਕਈ ਦਫ਼ਾ ਉਹਨਾਂ ਕਰਮਾਂ ਦਾ ਫਲ ਸਾਰੇ ਪਰਿਵਾਰ ਨੂੰ ਭੋਗਣਾ ਪੈਂਦਾ। ਕਈ ਦਫ਼ਾ ਕੋਈ ਹੋਰ ਮਨੁੱਖ ਵੱਡਾ ਹੋਵੇ, ਵੱਡੀ ਪਦਵੀ 'ਤੇ ਬੈਠਾ ਹੋਵੇ, ਅਗਿਆਨਤਾ ਵਸ
कोई ऐसा कर्म कर बैठे उसका फल कई दफा सारे देश नूं भुगतना पैंदा, सारी मनुखता नूं भुगतना पैंदा। अज्ञानता विच मत मध्यम हो जाती है, फैसले मनुख सही नहीं लै सकता। बड़े सोहने एक आलम दे दो बोल ने, कहिंदा जिंदगी में मेरी ऐसी भी घड़ी आई, लम्हों ने खता की और सदियों ने सज़ा पाई। थोड़े समय दियाँ गलतियाँ दा मैनू फल सा सदियाँ तक भोगना पिया, पीढ़ियाँ तक भोगना पिया। और कई दफ़ा गलतियाँ इस तरह दियाँ होंदियाँ ने, रहिंदी दुनिया तक मनुख नूं उसका फल भोगना पैंदा। कारण की है? मत मध्यम हो गई, समझ नहीं आ रही। अज्ञानता दा फल मत मध्यम हो गई, ते मत मध्यम होण दा फल ए मिलिया कि हिरदे चों गुरु दा भरोसा उड़ गया, गुरु दी प्रतीत उड़ गई। अगर प्रतीत नहीं है तो नाम जपया ही नहीं जा सकता। प्रतीत बन जाए तो फिर नाम अपने आप वस जाता है। साहिब जी दे बोल ने, जाकै मन गुर की प्रतीत, तिस जन आवै हर प्रवचीत। इसका दूजा रूप विश्वास भी है, भरोसा है, विश्वास है, सिदक दिली है, प्रतीत है। महाराज कहने जप जप के सानू पता की मिलता है, बड़े ध्यान नाल सुनना। वाहेगुरु वाहेगुरु जपदिया, अल्लाह हो राम राम जपदिया, पता की मिलता है? परमात्मा दा पूर्ण भरोसा मिलता है, पूर्ण विश्वास मिलता है। भई हे प्रभु, तेरे बगैर दूजा होर है ही कोई नहीं, तेरे बिना कोई बोलता ही नहीं है। सब कट राम बोले, रामा बोले, राम बिना को बोले रे। ये भरोसा बनता है जप जप के, जाके हृदय विश्वास प्रभ आया, तत् ज्ञान तिस मन प्रगटाया। तत्काल तत्व ज्ञान ब्रह्म ज्ञान उस दे हिरदे च प्रगट हो जाता है, जिसका हिरदा परमात्मा ते प्रतीत करता है, भरोसा करता है। चलो एक दो उदाहरण मैं बड़ी निम्रता सहित आप जी दे कदमां दी खाक मस्तक ते लाउंदिया महसूस करदिया थोड़े नज़र करना चाहता हाँ। कबीर जिया पूरा भरोसा है परमात्मा दे। सब कट राम बोले, रामा बोले, राम बिना को बोले रे। भरोसा है, पूर्ण भरोसा है, प्रतीत है कबीर जी दे मन विच। पर सुल्तान सिकंदर लोधी दे मन विच कोई भरोसा नहीं, उन्होंने कबीर तो बड़ा खतरा लगता है। वो कहिंदे जे कबीर बच गया तो मेरी बादशाहत मुक जानी, इसनों मुकाना पैना है। इसलिए तीन दफा खतरनाक हाथी नूं मदरा पिला के महावत कोलों कबीर ते छड़िया गया। पूजा बांध पिला कर डारियो, पिला शब्द है, पिला कर डारियो। असी कई दफा इनू पोला पोला सॉफ्ट प्रोनाउंस कर जांदे आ, पिला कर डार। पिला शब्द नहीं है, ये शब्द है पिला। इसका उच्चारण अदक नाल होंदा है, ते पिला दा मतलब है कट्ठा करके बन देना, चंगी तरह उसनू बंडल दी तरह बंडल बना देना। पिला बांध, पूजा बांध, पिला कर डारे हो। तीन दफा हाथी उत्ते चढ़ाण दा महावत यतन करदा रहा, पर कबीर गठड़ी दी तरह बजे हुए भी मुस्कुरांदे रहे। कारण पता की है? उन्हां दे मन विच प्रतीत हैगी, बई परमात्मा इस हाथी विच भी हैगा। हस्त भाग कर चीसा मारे, बार बार हस्ती चीकदा नहीं पैर रखदा, यह मूरत कै हों बलिहार है। बार बार सदके जांदा है, कबीर दे मन विच भरोसा पूरा है। नामदेव जी दे मन विच भरोसा पूरा है। पावों बेड़ी हाथों ताल, नामा उचरे गुण गोपाल। बड़ा वड्डा भरोसा प्रतीत है। तुसी देख लो सत्ता दे सिंघासन ते हरनाखस बैठा है, ਇਹ ਮੁਲਤਾਨ ਲਾਗੇ ਹੀ ਹੈ, ਥੋੜ੍ਹਾ ਜਿਹਾ ਬਾਰਡਰ ਤੋਂ ਪਾਰ ਚਲੇ ਜਾਈਏ। ਰਾਜਨੀਤਿਕਾਂ ਨੇ ਸੀਮਾਵਾਂ ਬਣਾ ਦਿੱਤੀਆਂ, ਸਾਰੀ ਦੁਨੀਆ ਵਿੱਚ ਵੱਖ ਵੱਖ ਦੇਸ਼ ਬਣਾ ਦਿੱਤੇ ਨੇ, ਪਰ ਦੇਸ਼ ਵੱਖ ਵੱਖ ਹੋਣ ਦੇ ਬਾਵਜੂਦ ਕਾਨੂੰਨ ਵੱਖ ਵੱਖ ਨੇ, ਭਾਸ਼ਾਵਾਂ ਵੱਖ ਵੱਖ ਨੇ, ਭਾਵਨਾਵਾਂ ਵੱਖ ਵੱਖ ਨੇ, ਮਨੁੱਖਾਂ ਦਾ ਰੰਗ ਵੱਖ ਵੱਖ ਹੈ, ਪਰ ਸੱਚ ਜਾਣਨਾ ਇਹ ਸਭ ਕੁਝ ਵੱਖ ਵੱਖ ਹੋਣ ਦੇ ਬਾਵਜੂਦ ਧਰਤੀ ਵੱਖ ਵੱਖ ਨਹੀਂ ਹੈ, ਧਰਤੀ ਇੱਕੋ ਹੀ ਹੈ। ਧਰਤੀ ਨੂੰ ਵੱਖ ਵੱਖ ਨਹੀਂ ਕੀਤਾ ਜਾ ਸਕਦਾ। ਇਹ ਅਰਥ, ਇਹ ਸਾਡਾ ਪਲੈਨਟ ਜਿਸ ਨੂੰ ਮਹਾਰਾਜ ਮਾਤਾ ਧਰਤ ਮਹੱਤ ਕਹਿੰਦੇ ਨੇ, ਇਹ ਬਿਲਕੁਲ ਇੱਕੋ ਹੀ ਹੈ। ਦੁਨੀਆ 'ਤੇ ਵੱਖ ਵੱਖ ਮਜ਼ਹਬ ਨੇ, ਇਸਲਾਮ ਹੈ, ਸਨਾਤਨ ਮਤ ਹੈ, ਕ੍ਰਿਸਚੈਨਿਟੀ ਹੈ, ਔਰ ਹੋਰ ਦੁਨੀਆ ਦੇ ਮਤ ਨੇ। ਸੱਚ ਜਾਣਨਾ ਇਹ ਸਾਰਿਆਂ ਮਤਾਂ ਵਿੱਚ ਜੋ ਮਹਾਨ ਇੱਕ ਵਸਤੂ ਦਿਖਾਈ ਪੈਂਦੀ ਹੈ, ਉਹ ਹੈ ਉਹੀ ਜੀਵਨ ਵਿੱਚ ਬਰਕਤਾਂ ਹਾਸਲ ਕਰ ਸਕਿਆ ਜਿਸ ਦੇ ਕੋਲ ਭਰੋਸਾ ਹੈ। ਇਹ ਨਾਲ ਹੀ ਹੈ ਮੁਲਤਾਨ, ਜਿੱਥੇ ਹਰਨਾਖਸ ਨੇ ਸਿੰਘਾਸਣ 'ਤੇ ਬੈਠਿਆਂ ਕਹਿ ਦਿੱਤਾ ਸੀ, ਬਈ ਵੇਖਦਾ ਤੈਨੂੰ ਕੌਣ ਬਚਾਉਂਦਾ, ਤੁਝ ਰੱਖਣ ਹਾਰੋ ਮੋਹੇ ਦਿਖਾਏ, ਮੈਨੂੰ ਦੱਸ ਤੈਨੂੰ ਰੱਖਣ ਵਾਲਾ ਕੌਣ ਹੈ। ਅਤੇ ਪ੍ਰਹਿਲਾਦ ਪ੍ਰਤੀਤ ਨਾਲ ਭਰਿਆ ਹੋਇਆ ਕਿਹਾ, ਹੇ ਪਿਤਾ ਤੂੰ ਕੀ ਗੱਲ ਕਰਦਾ ਪਿਆ ਹੈ, ਤੂੰ ਕਹਿੰਦਾ ਦੱਸ ਬਚਾਉਣ ਵਾਲਾ ਕਿੱਥੇ ਹੈ। ਮੈਂ ਕਹਿੰਦਾ ਹਾਂ ਤੂੰ ਇਹ ਦੱਸ ਉਹ ਕਿੱਥੇ ਨਹੀਂ ਹੈ, ਉਹ ਸਭ ਜਗ੍ਹਾ ਮੌਜੂਦ। ਭਰੋਸਾ ਬੜਾ ਜ਼ਿਆਦਾ, ਔਰੰਗਜ਼ੇਬ ਦਾ ਹਿਰਦਾ ਪ੍ਰਤੀਤ ਤੋਂ ਖਾਲੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹਿਰਦਾ ਪ੍ਰਤੀਤ ਨਾਲ ਭਰਿਆ ਹੋਇਆ ਹੈ। ਇਸ ਲਈ ਉਹ ਆਪਣੀ ਇਸ ਭਾਵਨਾ ਨੂੰ ਵਿਅਕਤ ਕਰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ ਨੇ, ਕਹਿੰਦੇ ਨੇ ਸਰੀਰ 'ਤੇ ਬਿਲਕੁਲ ਠੀਕਰੇ ਵਰਗ, ਭਰੋਸਾ ਹੈ, ਪ੍ਰਤੀਤ ਹੈ, ਸਰੀਰ ਮੁੱਕਦਾ ਹੈ, ਸਾਡੀ ਮੌਤ ਨਹੀਂ ਆਉਂਦੀ, ਇਹ ਅੰਦਰ ਭਰੋਸਾ ਹੈ। ਬੜੇ ਮਹਾਂ ਬੋਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਜਦਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀਆਂ ਨੇ ਆਖੇ ਨੇ, ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰਖਿਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੋ ਆਨ। ਭਾਈ ਮਤੀ ਦਾਸ ਜੀ ਨੂੰ ਭਰੋਸਾ ਹੈ, ਬਈ ਤਨ ਆਰੇ ਨਾਲ ਚੀਰਿਆ ਜਾਵੇਗਾ, ਪਰ ਮੇਰਾ ਤਨ ਮੁੱਕਣ ਦੇ ਬਾਵਜੂਦ ਵੀ ਮੇਰੀ ਕੋਈ ਮੌਤ ਨਹੀਂ ਆਉਣੀ, ਕਿਉਂਕਿ ਮੇਰਾ ਗੁਰੂ ਚਰਨਾਂ ਨਾਲ ਭਰੋਸਾ ਬਣ ਗਿਆ। ਜਾ ਕੇ ਮਨ ਗੁਰ ਕੀ ਪ੍ਰਤੀ। ਫਿਰ ਸਾਹਿਬ ਕਹਿੰਦੇ, ਕਈ ਐਸੇ ਹਨ ਅੰਦਰ ਪ੍ਰੀਤ ਤਾਂ ਕੋਈ ਨਹੀਂ, ਅੰਦਰ ਪ੍ਰਤੀਤ ਤਾਂ ਕੋਈ ਨਹੀਂ, ਪਰ ਬਾਹਰੋਂ ਐਵੇਂ ਅੱਖਾਂ ਮੀਟਦੇ ਦਿਖਾਈ ਪੈਂਦੇ ਨੇ, ਜੋ ਬਾਜ ਪ੍ਰੀਤੀ ਕੂੜੀ ਕੂੜੀ ਕਪਟੀ ਅੱਖੀ ਮੀਟਦੇ, ਉਹਨਾਂ ਦਾ ਝੂਠਾ ਗੁਮਾਨ ਲੈ ਜਾਂਦਾ, ਜ਼ਿਆਦਾ ਦੇਰ ਨਹੀਂ ਰਹਿੰਦਾ। ਇਸ ਲਈ ਗੁਰੂ ਦੀ ਪ੍ਰਤੀਤ ਬਣਦੀ ਹੈ ਗੁਰੂ ਦੀ ਚਰਨ ਸ਼ਰਨ ਵਿੱਚ ਆ। ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਕਹਿੰਦੇ ਨੇ ਅਗਿਆਨਤਾ ਦਾ ਸਦਕਾ ਇਹਦੀ ਮਤ ਨੀਵੀਂ ਹੋ ਗਈ, ਅਤੇ ਨੀਵੀਂ ਮਤ ਦਾ ਸਦਕਾ ਇਸ ਦਾ ਭਰੋਸਾ ਗੁਰੂ 'ਤੇ ਨਹੀਂ ਬਣ ਸਕਿਆ। ਖਿਮਾ ਮੰਗ ਕੇ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਅੱਜ ਵੀ ਬੜੇ ਲੋਕ ਨੇ ਜਿਨ੍ਹਾਂ ਦਾ ਪਰਿਵਾਰ ਤਾਂ ਸਿੱਖ ਹੈ, ਸਿੱਖ ਖਾਨਦਾਨ ਵਿੱਚ ਪੈਦਾ ਹੋਏ ਨੇ, ਪਰ ਸਿੱਖ ਭਰੋਸਾ ਪ੍ਰਤੀਤ ਉਹਨਾਂ ਦੇ ਹਿਰਦੇ 'ਚ ਨਹੀਂ ਵੱਸ ਸਕੀ। ਇਸ ਲਈ ਮੜੀਆਂ ਮਸਾਣਾਂ ਕਬਰਾਂ ਤਾਗਿਆਂ ਤਵੀਤਾਂ ਦੇ ਚੱਕਰਾਂ ਵਿੱਚ ਪਏ ਹੋਏ ਦਿਖਾਈ ਪੈਂਦੇ ਨੇ। ਸਾਹਿਬ ਕਹਿੰਦੇ ਨੇ ਇਹ ਮੱਧਮ ਮਤ ਦਾ ਪ੍ਰਤੀਕ ਹੈ, ਅਤੇ ਮਤ ਮੱਧਮ ਇਸ ਕਰਕੇ ਹੋ ਗਈ ਕਿ ਅੰਦਰ ਅਗਿਆਨਤਾ ਦਾ ਹਨੇਰਾ ਬੜਾ ਜ਼ਿਆਦਾ ਹੈ। ਹਰ ਉਹ ਮਨੁੱਖ ਅਗਿਆਨੀ ਰਹੇਗਾ ਅਤੇ ਦੁੱਖ ਨਾਲ ਭਰਿਆ ਰਹੇਗਾ ਜਿਸ ਦਾ ਹਿਰਦਾ ਪਰਮਾਤਮਾ ਦੇ ਨਾਮ ਨਾਲੋਂ ਟੁੱਟਿਆ ਹੈ। ਉਹ ਭਾਵੇਂ ਕਿਤਨਾ ਪੜ੍ਹਿਆ ਲਿਖਿਆ ਹੋਵੇ, ਹਾਈਲੀ ਕੁਆਲੀਫਾਈਡ ਹੋਵੇ। ਬੜੇ ਸੋਹਣੇ ਦੋ ਬੋਲ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ, ਮੈਂ ਆਪ ਜੀ ਦੇ ਨਜ਼ਰ ਕਰਦਾ ਹਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਤੋਂ ਇੱਕ ਦਿਨ ਇਹ ਸਵਾਲ ਕੀਤਾ ਸੀ, ਆਖਿਆ ਨੰਦ ਲਾਲ ਜੀ ਤੁਸੀਂ ਦੱਸੋ ਕਿ ਅਣਜਾਣ ਅਗਿਆਨੀ ਮਨੁੱਖ ਕੌਣ ਹੈ। जिस दी समझ घट है, जो नादान है वो कौन है। बड़े महान बोल आखे ने भाई साहब भाई नंद लाल जी ने, ते बड़े प्रेम ते ध्यान नाल, भावें आप गुरु दरबार विच बैठे हो ते भावें अपने परिवार च बैठे हो, इन्हां बोलां नूं बड़े ध्यान नाल सरवण करना। वो कहंदे ने हर चे गाफल शुद्ध अज नादां बवद, गर गदा बासुद के अज सुल्तान बवद। भावें वो मनुख बहुत वड्डे सिंघासन ते बैठा है, किसे मुल्क दा शहनशाह है, ते या रस्ते दा भिखारी है, मंगता है, हर वो मनुख नादान है, अज्ञानी है। केड़ा मनुख, भावें मैं होवां भावें तुसी हो भावें कोई हो, हर चेगा फल शुद्ध अज नादान भवद, गर बथा गदा बासुद के अज सुल्तान भवद। वो भावें गदागर होवे, मंगता होवे, ते भावें सारी दुनिया दा बादशाह होवे, अगर परमात्मा दे नाम तो गाफल है, ऐसे मनुख दी मत मध्यम हो गई, ऐसे मनुख दी मत कम नहीं कर सक। कितने महाबोल साहेब ने यह भी आखे, फिर की करिए कि साड़ी मत नूं सोझी आवे। साहेब फरमान करदे हुए साड़ी झोली नूं इस बरकत नुमा रतना नाल भरदे पए ने, कहंदे ने प्रभ कै सिमरन तृष्णा बुझै, प्रभ कै सिमरन सब कुछ सुझै। हे पुरखा, जे सब किस दी सोझी तू चाहुंदा है, फिर तैनू अमृत वेले जाग के वाहेगुरु 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 दा जप करना चाहिए। ये जप है जेड़ा मत नूं उच्ची कर देंदा है। एआनप ते सब भई सियानप, क्योंकि प्रभ मेरा दाना बीना। वो बड़ा महान है, बड़ा दाना है, बड़ा सियाणा है, ते सियाणप दी इंतहा है, ज्ञान विज्ञान दा मुजस्मा है। और दुनिया दा सारा ज्ञान विज्ञान गुरु ग्रंथ साहिब महाराज छुपया होया। गुरु ग्रंथ साहिब वरताउंदे पए ने, नासा लैबोरेटरी दा एक बड़ा वड्डा साइंटिस्ट है, डॉक्टर मुहम्मद यूनस उहदा नाम है, और ईरानी मूल दा है। ते मैं देख के हैरान होया, उहदे कैलीफोर्निया सैन फ्रांसिस्को हेवर्ड यूनियन सिटी और इस तरह फ्री माउंट आदिक वड्डियां शहरां दियां 13 मस्जिदां दा वो प्रधान है, डॉक्टर मुहम्मद यूनस। उहदी सुपत्नी भी डॉक्टर है, और दोवें साइंटिस्ट ने नासा विच कम करदे ने। और सवेरे रोजाना आके गुरुद्वारा साहिब फ्री माउंट च दोवां ने हत्थां विच ऐ सर्ब लोहे दा कड़ा भी पाया होया, और आशा दीवार दा कीर्तन सुनदे हैं, मुसलमान मूल दे रोज़ पहुँचते। मेरा उन्हां नाल मिलना होया, ते मैं उन्हां नूं पुछया, मैं कहा जब तुसी खगोल देखदे हो, स्पेस देखदे हो, आसमानी ग्रह नक्षत्र तारे सियारियां नूं देखदे हो, ते थानू की दिखाई पैंदा, थानू किवें लगदा है। मैनू कहण लगे, ज्ञानी जी की गल्लां पए करदे हो, ब्रह्मंड दा सारा ज्ञान तां गुरु ग्रंथ साहिब महाराज विच है, गुरु ग्रंथ साहिब विच विराजमान है। और इस दे उपराले दा सदका उत्थे नासा दे विच श्री गुरु ग्रंथ साहिब महाराज दा प्रकाश भी कीता गया, और उहदे बोल ने कहिंदे जो हज़ार साल विच भी साइंसदान अपनी मत नाल नहीं लभ सकदे, अगर गुरु ग्रंथ साहिब जी दी उच्ची मत अपना ली जावे, वो सारियां चीज़ां कुछ पलां विच ही लभ सकदियां। कारण की है, गुरु ग्रंथ साहिब जी महाराज ज्ञान ते विज्ञान दी इंतहा है, ज्ञान ते विज्ञान दा सोमा है, ज्ञान ते विज्ञान दा मुजस्मा है। इसलिए साहिब कहंदे ने पुरखा, जे तेरा जीवन अज्ञानता नाल भरिया रहा, तेरी मत ने कम नहीं करना, तेरी मत ने नीवा हो जाना है, नीवी बिरती हो जानी है। तू नीवियां गल्लां करेगा, ते नीवा चरित्र होवेगा, अंतर अज्ञान भई मत मध्यम ते सतगुर की प्रतीत नहीं। गुरु का भरोसा तेरे अंदर प्रगट नहीं हो सकता। आओ अगों सरवण करिए।
अंदर कपट सब कपटो कर जाने, कपटे खपे खपाही।
फिर गुरु दी प्रतीत अंदर ना होण करके इस दा अंदर कपट नाल भर जाएगा, इहदा अंदर छल नाल भर जाएगा, धोखे नाल भर जाएगा। ते फिर जो पावे भांडे वस्त विच वस्त सा निकले, फिर की होवेगा जद अंदर इस दा कपट नाल भर जाएगा। प्रतीत तो सखणा होण करके, गुरु भरोसे तो सखणा होण करके जद कपट नाल भर जाएगा, फिर इहनूं संसार विच भी सारे कपट ही दिखाई पवे। इह कहिंदा फिरेगा जी कोई संत नहीं आउंदा, कोई नाम जपण वाला नहीं आउंदा। इह रोज़ करिश्मे वरतदे ने श्री दरबार साहब विच, इह सरोवर विच, अमृत सरोवर विच इशनान करके अनेकां लोगां दियां कैंसर दियां बीमारियां ठीक होईयां, अनेकां लोगां दे रोग ठीक होए। यह पिछले दिनां दी गल है, एक बीबी जी लुधियाणे रहिंदे ने, उहनां नूं किडनियां दी प्रॉब्लम सी, बथेरा इलाज चलदा रहा, वड्डे वड्डे हस्पतालां च भी इलाज होंदे रहे, बायोप्सी होई, दवाइयां चलदियां रहियां, ते दिन रात मन चिंता नाल भरिया रहा। ए पिछे दिन दिवाली वाले दिन वो दरबार साहब विच इशनान करके गए ने सरोवर च, ते हुण जिहड़ी रिपोर्ट आई है उहदे विच किडनियां दा कोई रोग नहीं हैगा, बिल्कुल गुरु ने ठीक कर दिता। एक दो गल थोड़ी, बड़िया अनंत ऐसिया मौजज़े भरिया गाथावां ने जो श्री दरबार साहब नाल जुड़िया होईयां, गुरु ग्रंथ साहब नाल जुड़िया होईयां ने। पर अंदर कपट होण करके बंदा कह देवेगा बई ये गल तां एवें भाइयां ने बनाई होई, एवें बनाई होई, एवें नहीं बनाई होई, ये गल सही है, पर अंतर कपट, अंदर कपट सब कपटो वरत है। अंदर कपट होण करके, प्रतीत ना होण करके उसनूं सारे कपट ही वरतदा होया दिखाई पैंदा है। ते कपट करदिया करदिया खप खप के ऐसा मनुख संसार तो रुखसत हो जांदा है जी।
सतगुर का भाणा चित न आवे, अपने सुआई फिराही।
उसनूं गुरु दी रजा विच रहना ये ख्याल भी नहीं आउंदा, अपनियां चतुराईयां करदा रहिंदा, अपना कपट करदा रहिंदा, अंदरों कपट नाल भरिया होया है। गुरु दी रजा विच रहना चेते विच भी नहीं आउंदा। सतगुर का भाणा चित ना आवै, अपने स्वाए फिराए। ते ऐसे मनुख अपने स्वार्थ वस हो के लोभ अंधेरे विच ग्रसे होण करके बस पौंदे ही दिखाई पैंदे ने, ते जमदे मरदे रहिंदे हन। हांजी,
कृपा करे जे अपनी, ता नानक शब्द समाही।
महाराज गुरु रामदास कहंदे ने निरंकार नजरे इनायत कर देवे, ओ मैं रहमत दी नजर कर देवे, ते ऐसे मनुखां नू गुरु मिल जाए, ओ गुरु वाले बन जाण। बड़े साडे विच सिख है ने जो दिखाई ता पैंदे ने पर अमृत नहीं सकया होया, गुरु वाले कोई नहीं, भटकते ने इधर उधर, भटकते हुए दिखाई पैंदे ने। साहब कहंदे ने उन्हां दा जीवन बदल जाता है जिस ते गुरु कृपा कर देवे, परमात्मा दी नज़रे रहमत सदका गुरु नाल मिले ते हिरदा शब्द विच लीन हो जाए, गुरु दे बचना ते भरोसा बन जाता है जद हिरदा गुरु शब्द च लीन होंदा है। हाँ जी,
महला चौथा जी। मनमुख माया मोहे व्यापे, दूजा पाई मनुआ थिर नाहे।
ये मनमुखा दा सुभा है, माया दे पकड़ विच ओ ग्रसे रहिंदे ने, माया मोह व्यापे, दूजे पाए मनुआ थिर नाहे। दूजी भावना की है, दूजे दा भरोसा मन विच होना, किसे मनुख नूं ਆਪਣੀਆਂ ਬਾਹਾਂ ਦਾ ਹੀ ਭਰੋਸਾ ਬਣ ਜਾਏ ਪ੍ਰਭੂ ਨੂੰ ਛੱਡ ਕੇ। ਪਰਮਾਤਮਾ ਨੂੰ ਛੱਡ ਕੇ ਹੋਰ ਕੋਈ ਵੀ ਭਰੋਸਾ ਅਗਰ ਮਨ ਵਿੱਚ ਬਣ ਗਿਆ ਹੈ ਉਹ ਦੂਜਾ ਭਾਵ ਅਖਵਾਉਂਦਾ। ਸਾਹਿਬ ਕਹਿੰਦੇ ਦੂਜੇ ਪਾਏ ਅਤ ਦੁੱਖ ਪਾਵੇ। ਉਸ ਪਾਸੇ ਮਨੁੱਖ ਦਾ ਜੀਵਨ ਥੋੜ੍ਹਾ ਦੁੱਖ ਨਹੀਂ ਪਾਉਂਦਾ, ਬਹੁਤ ਦੁੱਖ ਪਾਉਂਦਾ। ਤੁਸੀਂ ਸਿੱਖ ਇਤਿਹਾਸ ਦੀਆਂ ਹੀ ਦੋ ਗਾਥਾਵਾਂ, ਦੋ ਜੀਵਨੀਆਂ ਦੇਖ ਲਵੋ। ਇੱਕ ਭਾਈ ਸਾਲੋ ਜੋ ਗੁਰੂ ਨਾਨਕ ਦੇ ਘਰ ਦਾ ਮਸਨੱਦੀ ਰਿਹਾ, ਸਨਮਾਨਯੋਗ ਸਿੱਖ ਰਿਹਾ, ਉਸਦਾ ਹੀ ਪੋਤਰਾ ਹੈ ਭਾਈ ਦੁਨੀ ਚੰਦ। ਭਾਈ ਸਾਲੋ ਦਾ ਪੋਤਰਾ ਭਾਈ ਦੁਨੀ ਚੰਦ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨਾ ਸਨਮਾਨ ਦਿੱਤਾ ਕਿ ਆਪਣੇ 500 ਖਾਲਸਾ ਸਿਪਾਹੀਆਂ ਦਾ ਜਰਨੈਲ ਥਾਪਿਆ ਹੋਇਆ। ਤੁਸੀਂ ਪੜ੍ਹਿਆ ਹੋਵੇਗਾ ਇਤਿਹਾਸ ਦੁਨੀ ਚੰਦ ਦਾ, 500 ਸਿਪਾਹੀ ਭਾਈ ਮਾਨ ਸਿੰਘ ਇਤਿਹਾਦਕ ਉਹਦੇ ਮਤਹਿਤ ਹੈਗੇ ਸਨ, ਭਾਈ ਸੰਤੋਖ ਸਿੰਘ ਇਤਿਹਾਦਕ ਉਹਦੇ ਮਤਹਿਤ ਹੈਗੇ ਸਨ, 500 ਸੈਨਿਕਾਂ ਦਾ ਜਥੇਦਾਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਥਾਪਿਆ ਹੋਇਆ ਭਾਈ ਦੁਨੀ ਚੰਦ। ਪਰ ਭਰੋਸਾ ਨਾ ਬਣ ਸਕਿਆ। ਸਾਹਿਬ ਨੇ ਕਿਹਾ ਇਹ ਜਿਹੜਾ ਭੀਮ ਚੰਦ ਦਾ ਹਾਥੀ ਹੈ ਨਾ, ਇਹਦਾ ਮੁਕਾਬਲਾ ਦੁਨੀ ਚੰਦ ਕਰੇਗਾ। ਭਰੋਸਾ ਨਹੀਂ ਬਣ ਸਕਿਆ। ਉਹ ਭੱਜ ਕੇ ਆ ਗਿਆ ਆਪਣੇ ਸਾਹਮਣੇ ਘਰ, ਬਿਮਾਰ ਪੈ ਗਿਆ, ਲੱਤ ਵੀ ਟੁੱਟ ਗਈ, ਅਤੇ ਫਿਰ ਸੱਪ ਲੜ ਕੇ ਉਸਦੀ ਮੌਤ ਹੋਈ। ਜੀਵਨ ਜ਼ਹਿਰੀਲਾ ਹੋ ਗਿਆ, ਜੀਵਨ ਦੁੱਖਾਂ ਨਾਲ ਭਰ ਗਿਆ। ਕਾਰਨ ਕੀ ਹੈ? ਗੁਰੂ ਦਾ ਪਾਸਾ ਛੱਡ ਕੇ ਅਤੇ ਮਨਮੁਖਤਾਈ ਵਾਲੇ ਪਾਸੇ ਆ ਗਿਆ, ਪ੍ਰਤੀਤ ਤੋਂ ਸੱਖਣਾ ਹੋ ਗਿਆ। ਅਤੇ ਤੁਸੀਂ ਦੂਜਾ ਦੇਖੋ, ਬਾਬਾ ਬਚਿੱਤਰ ਸਿੰਘ ਜੀ, ਉਹ ਤਾਂ ਕਮਜ਼ੋਰ ਜਿਹੇ ਤਨ ਦੇ ਮਾਲਕ ਸਨ, ਕਮਜ਼ੋਰ ਜਿਹਾ ਹੀ ਘੋੜਾ ਸੀ। ਸਤਿਗੁਰੂ ਜੀ ਨੇ ਨੇਜਾ ਦੇ ਦਿੱਤਾ, ਨਾਗਣੀ ਵਰਸਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਖਾਲਸੇ ਦੀ ਵਾਸੀ ਜਨਮ ਭੂਮੀ 'ਤੇ ਉਹ ਨੇਜਾ ਰੱਖਿਆ ਹੋਇਆ। ਬੜੇ ਵੱਡੇ ਵੱਡੇ ਉੱਥੇ ਸਮਾਗਮ ਚੱਲਦੇ ਹੀ ਰਹਿੰਦੇ, ਦਿਨ ਰਾਤ ਉੱਥੇ ਗੁਰੂ ਦੀ ਬਾਣੀ ਦਾ ਕੀਰਤਨ ਚੱਲਦਾ ਹੀ ਰਹਿੰਦਾ। ਸਾਡੀ ਖਾਲਸੇ ਦੀ ਮਾਤ ਭੂਮੀ ਹੈ, ਉੱਥੇ ਜ਼ਰੂਰ ਨਤਮਸਤਕ ਹੋਣ ਜਾਣਾ ਚਾਹੀਦਾ, ਜ਼ਰੂਰ ਸਜਦਾ ਕਰਨ ਜਾਣਾ ਚਾਹੀਦਾ ਹੈ, ਉੱਥੋਂ ਬਰਕਤ ਮਿਲਦੀ ਹੈ। ਉਹ ਨਾਗਣੀ ਵਰਸਾ ਉੱਥੇ ਰੱਖਿਆ ਹੋਇਆ ਹੈ। ਸਾਹਿਬ ਕਹਿਣ ਲੱਗੇ, ਬਚਿੱਤਰ ਸਿੰਘਾ, ਦੁਨੀ ਚੰਦ ਨੂੰ ਤਾਂ 500 ਸੈਨਾ ਦਿੱਤੀ ਹੋਈ, 500 ਬੰਦੂਕਾਂ ਦਿੱਤੀਆਂ ਹੋਈਆਂ ਨੇ, ਹੋਰ ਬੜਾ ਕੁਝ ਦਿੱਤਾ ਹੋਇਆ, ਪਰ ਦੌੜ ਗਿਆ ਹੈ ਅਤੇ ਤੇਰੇ ਦੇਣ ਵਾਸਤੇ ਹੁਣ ਸਾਡੇ ਕੋਲ ਇਹ ਸੋਟਾ ਹੀ ਬਚਿਆ। ਅੱਗੇ 1.25 ਕੁ ਹੱਥ ਫਾਲਾ ਹੈ, ਪਿੱਛੇ ਡੰਡਾ ਹੀ ਸੀ, ਇਹ ਡੰਡਾ ਬਚਿਆ ਹੈ, ਹੋਰ ਤਾਂ ਕੱਖ ਵੀ ਨਹੀਂ ਹੈ। ਦੱਸ ਤੂੰ ਲੜੇਂਗਾ ਕਿ ਦੌੜ ਕੇ ਆਵੇਂਗਾ? ਬਾਬਾ ਬਚਿੱਤਰ ਸਿੰਘ ਜੀ ਨੇ ਮਹਾਰਾਜ ਦੇ ਚਰਨ ਚੁੰਮ ਲਏ, ਕਿਹਾ ਸੱਚੇ ਪਾਤਸ਼ਾਹ, ਤੁਸੀਂ ਨਾਗਣੀ ਵਰਸਾ ਵੀ ਨਾ ਦਿਓ, ਤੁਸੀਂ ਮਿਹਰ ਭਰਿਆ ਥਾਪੜਾ ਦੇ ਦਿਓ। ਮੈਨੂੰ ਭਰੋਸਾ ਹੈ ਇਸ ਜੰਗ ਵਿੱਚ ਮੈਂ ਕਿਸੇ ਸ਼ਸਤਰ ਨਾਲ ਨਹੀਂ ਜਿੱਤ ਸਕਦਾ, ਕਲਗੀ ਵਾਲਿਆ ਤੇਰੀ ਮਿਹਰ ਨਾਲ ਜਿੱਤ ਸਕਦਾ, ਤੇਰੀ ਬਖਸ਼ਿਸ਼ ਨਾਲ ਜਿੱਤ ਸਕਦਾ। ਔਰ ਵਾਕਈ ਉਹ ਬਖਸ਼ਿਸ਼ ਦਾ ਪ੍ਰਤੀਕ ਉਹ ਨੇਜਾ ਕੌਮ ਨੇ ਸੰਭਾਲ ਕੇ ਰੱਖਿਆ ਹੈ ਕਿ ਜਦ ਵੀ ਮਨੁੱਖ ਵਿਜੈ ਪ੍ਰਾਪਤ ਕਰਦਾ ਗੁਰੂ ਦੇ ਭਰੋਸੇ ਨਾਲ ਕਰਦਾ। ਗੁਰੂ ਦਾ ਭਰੋਸਾ ਹੋਣਾ ਬੜਾ ਜ਼ਰੂਰੀ ਹੈ, ਪਰ ਮਨਮੁੱਖਾਂ ਦਾ ਜੀਵਨ ਦੂਜੇ ਪਾਸੇ ਜਾਂਦਾ ਹੋਇਆ ਦਿਖਾਈ ਪੈਂਦਾ, ਟਿਕਦਾ ਨਹੀਂ ਹੈ।
ਅਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪੇ ਖਪਾਹੇ।
ਦਿਨ ਰਾਤ ਈਰਖਾ ਹਉਮੈ ਦੀ ਅੱਗ ਵਿੱਚ ਖਪਦੇ ਰਹਿੰਦੇ ਨੇ, ਸੜਦੇ ਰਹਿੰਦੇ ਹਨ।
ਅੰਤਰ ਲੋਭ ਮਹਾ ਗੁਬਾਰਾ, ਤਿਨ ਕੈ ਨਿਕਟ ਨਾ ਕੋਈ ਜਾਹੇ।
ਅੰਦਰ ਬੜਾ ਲੋਭ ਹੈ, ਸਭ ਦਾ ਹੱਕ ਖਾ ਜਾਂਦੇ ਨੇ, ਬੜਾ ਅੰਧਕਾਰ ਹੈ ਲੋਭ ਦਾ, ਅਹੰਕਾਰ ਬੜਾ ਜ਼ਿਆਦਾ ਹੈ, ਜੀਵਨ ਇਹੋ ਜਿਹਾ ਕੋਈ ਲਾਗੇ ਖੜਾ ਹੋਣਾ ਵੀ ਪਸੰਦ ਨਹੀਂ ਕਰਦਾ।
ਉਹ ਆਪ ਦੁਖੀ ਸੁਖ ਕਾਬੂ ਨਾ ਪਾਵੇ, ਜਨਮ ਮਰਹੇ ਮਰ ਜਾਹੇ।
ਐਸੇ ਪ੍ਰਤੀਤ ਪ੍ਰੀਤ ਤੋਂ ਸੱਖਣੇ ਲੋਕ ਆਪ ਦੁਖੀ ਰਹਿੰਦੇ ਨੇ ਅਤੇ ਦੂਜਿਆਂ ਨੂੰ ਵੀ ਦੁੱਖ ਦਿੰਦੇ ਰਹਿੰਦੇ ਨੇ, ਜੰਮਦੇ ਰਹਿੰਦੇ ਨੇ ਅਤੇ ਮਰਦੇ ਰਹਿੰਦੇ ਹਨ ਜੀ।
ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਜੇ ਗੁਰੂ ਦੀ ਮਰਾਮਤ ਹੋ ਜਾਏ, ਗੁਰੂ ਚਰਨਾਂ ਨਾਲ ਹਿਰਦਾ ਜੁੜ ਜਾਏ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਜਾਏ ਤਾਂ ਕਰਤਾ ਪੁਰਖ ਉਹਨਾਂ ਨੂੰ ਬਖਸ਼ ਲੈਂਦਾ। ਅੱਜ ਪੋਹ ਦਾ ਮਹੀਨਾ ਵੀ ਪ੍ਰਾਰੰਭ ਹੋਇਆ, ਇੱਕ ਦੋ ਮਿੰਟ ਆਪ ਜੀ ਦੇ ਹੋਰ ਲਵਾਂਗੇ। ਮਹਾਰਾਜ ਦੇ ਅਗੰਮੀ ਬਚਨ ਨੇ ਕਹਿੰਦੇ ਪੋਖ ਸੁਹਾਵਾ ਸਰਬ ਸੁੱਖ ਜਿਸ ਬਖਸ਼ੇ ਵੇ ਪਰਵਾਹ। ਇਹ ਕੇਂਦਰੀ ਪੰਕਤੀ ਹੈ, ਇਹ ਮੂਲ ਅਰਥ ਹੈ। ਇਹ ਪੋਹ ਦਾ ਮਹੀਨਾ ਉਹਨਾਂ ਲਈ ਸੁਖੀ ਬਣਿਆ ਰਹਿੰਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਬਖਸ਼ ਲੈਂਦਾ ਹੈ, ਜੋ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ। ਤੁਸੀਂ ਚਮਕੌਰ ਵਿੱਚ ਦੇਖ ਲਓ, 10 ਲੱਖ ਦਾ ਘੇਰਾ ਸ਼ਹੀਦੀਆਂ ਹੋਈਆਂ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਚਮਕੌਰ ਵਿੱਚ ਸ਼ਹੀਦੀਆਂ ਹੋਈਆਂ, ਸਰਹੰਦ ਵਿੱਚ ਸ਼ਹੀਦੀਆਂ ਹੋਈਆਂ, ਪਰ ਮਜ਼ਾਲ ਹੈ ਕਿਧਰੇ ਦੁੱਖ ਦੇਖਿਆ ਗਿਆ ਹੋਵੇ। ਉਹਨਾਂ ਦੀ ਗੱਲ ਤਾਂ ਨਿਰਾਲੀ ਹੈ, ਭਾਈ ਮੋਤੀ ਰਾਮ ਦਾ ਸਾਰਾ ਪਰਿਵਾਰ ਕੁੱਲ ਵਿੱਚ ਪੀੜਿਆ ਗਿਆ, ਮਜ਼ਾਲ ਹੈ ਉਸਨੂੰ ਕੋਈ ਦੁੱਖ ਹੋਇਆ ਹੋਵੇ। ਕਾਰਨ ਪਤਾ ਕੀ ਹੈ? ਗੁਰੂ ਦਾ ਭਰੋਸਾ ਬਣ ਜਾਂਦਾ ਹੈ। ਨਾਨਕ ਬਖਸ਼ ਲੈ ਪ੍ਰਭ ਸਾਚਾ ਗੁਰ ਚਰਨੀ ਚਿਤ ਲਾਹੇ, ਉਹਨਾਂ ਦਾ ਹਿਰਦਾ ਗੁਰੂ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਜੀ।
ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਐਸੇ ਮਨੁੱਖ ਜੋ ਭਰੋਸੇ ਵਿੱਚ ਕਾਮਯਾਬ ਰਹੇ, ਭਰੋਸਾ ਟੁੱਟਿਆ ਨਹੀਂ, ਐਸੇ ਮਨੁੱਖ ਪਰਵਾਨ ਹੋ ਗਏ। ਇਹਨਾਂ ਐਸੇ ਮਨੁੱਖਾਂ ਨੂੰ ਹੀ ਸੰਤ ਜਾਂ ਭਗਤ ਆਖਿਆ ਜਾ ਸਕਦਾ ਹੈ।
ਸੇ ਵਿਚੱਖਣ ਜੰਤ ਜਿਨੀ ਹਰ ਧਿਆਇਆ।
ਉਹ ਜੀਵ ਮਹਾਨ ਦਾਨਾ ਨੇ, ਮਹਾਨ ਸਿਆਣੇ ਨੇ। ਵਿਚੱਖਣ, ਵਿਚੱਖਣ ਦਾ ਮਤਲਬ ਹੈ ਸਿਆਣਾ, ਪੰਡਤੇ ਹਾਸਲ ਕਰਨ ਵਾਲਾ, ਮਹਾਨ ਵਿਦਵਾਨ। ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ, ਸਾਰੀਆਂ ਸਿਆਣਪਾਂ ਦੀ ਇੱਕੋ ਹੀ ਸਿਆਣਪ ਹੈ ਜਿਸ ਵਿੱਚੋਂ ਸਾਰੀਆਂ ਸਿਆਣਪਾਂ ਮਿਲਦੀਆਂ ਨੇ, ਉਹ ਹੈ ਕਰਤਾ ਪੁਰਖ ਦਾ ਜਪ ਕਰਨਾ, ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣਾ ਤੇ ਰਸਨਾ ਨਾਲ ਸਰਵਣ ਕਰਨਾ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਜਲ, ਇਹ ਮਹਾਨ ਖਜ਼ਾਨਾ ਭੋਜਨ ਦਾ, ਜੀਵਨ ਆਧਾਰ ਉਹਨਾਂ ਨੂੰ ਪ੍ਰਾਪਤ ਆਉਂਦਾ, ਉਹ ਇਸ ਨੂੰ ਛਕਦੇ ਹਨ।
ਸੰਤ ਜਨਾ ਕੇ ਧੂਰ ਮਸਤਕ ਲਾਇਆ।
ਫਿਰ ਇੱਕ ਬੜੀ ਵੱਡੀ ਪਛਾਣ ਆਉਂਦੀ ਹੈ, ਉਹ ਗੁਰਮੁਖਾਂ ਦੇ ਕਦਮਾਂ ਦੀ ਖਾਕ ਆਪਣੇ ਮਸਤਕ 'ਤੇ ਲਾਉਂਦੇ ਰਹਿੰਦੇ। ਕਾਰਨ ਕੀ ਹੈ? ਨਿਰਮਾਣਤਾ ਆ ਜਾਂਦੀ, ਹਿਰਦਾ ਝੁਕ ਜਾਂਦਾ ਹੈ ਜੀ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਉਹਨਾਂ ਦਾ ਹਿਰਦਾ ਪਾਵਨਤਾ ਨਾਲ ਭਰ ਜਾਂਦਾ ਹੈ, ਪੁਨੀਤਤਾ ਨਾਲ ਭਰ ਜਾਂਦਾ ਹੈ, ਜਿਹੜੇ ਨਾਮ ਰੂਪੀ ਤੀਰਥ ਵਿੱਚ ਨਹਾ ਲੈਂਦੇ ਹਨ।
ਨਾਨਕ ਸੰਤ ਜਨਾ ਕੀ ਧੂਰ
ਮਸਤਕ ਲਾਇਆ। ਨਾਨਕ ਭਏ ਪੁਨੀਤ ਤੀਰਥ ਨਾਇਆ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।